नहीं, बहुर तीसरा पंथ कीजा प्रधानी। मैं तीसरा पंथ खालसे पंथ की साजना करनी है। जदों ए बचन गुरदेव साहब सच्चे पातशाह ने कहे, औरंगजेब सड़ बड़ गया, आख्या पकड़ो इन्हां नूं, कैद खाने च ऐसी जगह ते कैद करो भी इन्हां नूं खाण नूं पहनण नूं पीण नूं कुछ नहीं देना। धन गुरु तेग बहादुर साहब जी नूं कैद खाने विच नजरबंद किया गया, अनेक प्रकार के तसीहे मेरे सतगुरु गुरु तेग बहादुर साहब नूं दिते गए, अनेक प्रकार। वहां कवि भाई संतोख सिंह जी ने लिखिया, एक दिन काजी कट्ठे होके औरंगजेब नूं कहण लगे, बादशाह जे तू सानू इजाजत देवे ते असी गुरु तेग बहादुर साहब का धर्म भ्रष्ट कर सकते। किवें कर सकते हैं? वो साडे ते छड़ दे, इन्हां ने गऊ का मास रिन्या, गऊ का मास रिन के थाल च पा के धन गुरु तेग बहादुर साहब को लैके गए। ते नौवें पातशाह जी महाराज जी अंदर बैठे जेल विच कैदखाने विच चौकड़ा लगा होया ते मुखार बिंद चो सुखमणी साहब का पाठ कर रहे ने, वचन उचारण किया, करतूत पशु की मानस जात, लोक पचारा कर दिन रात। जदों ये वचन कहे, असल विच ये वचन उन्हां काजियां ते मौलवियां दी अंदर दी अवस्था बयान कर रहे हैं। तां मनुख पर आदतां पशुआं वालियां जानवरां वालियां ने। जदों साहब नौवें पातशाह ने वचन कहे, कहिंदे जी भोजन लियाए आ तुहाडे वास्ते, महाराज कहिंदे गुरु नानक दा घर शीशा है, जिहो जिहा मूंह लैके आओगे उहो जी शकल दिसेगी, जिहो जी भावना उहो जिहा फल भोगोगे। जदों कहिंदे उत्तों इहना कपड़ा चुकिया ते विचों सूर घुरकर करदे बाहर नूं निकल। हुण मुसलमाना वास्ते सूर हराम है, दौड़दे फिरन अगे पिछे। बादशाह औरंगजेब तक यह खबर पहुंची, कहिंदे जी तुसीं तां कहिंदे असी करामात नहीं विखाणी, यह भी तां करामात है। महाराज कहिंदे करामात नहीं, यह खुदा दा इंसाफ है। जिहो जिहा भाव लैके आए सन उहो जिहा फल इन्हां नूं अगों भुगतना पिया। साडा धर्म भ्रष्ट करना चाहते सी, खुदा ने परमात्मा ने इन्हां दा धर्म भ्रष्ट कर दिता। आखिरकार अनेकां तसीहे देंदिआं इन्हां आख्या कि इन्हां दे सिखां नूं इन्हां दे सामने शहीद किया जाए, हो सकदा साडी गल मन लैण। दीवान भाई मती दास जी नूं शहीद करन दा हुक्म दिता गया। वेखो गुरु के सिख अपने गुरु नाल कैसी भारी प्रीत करदे ने। दीवान मती दास नूं भी औरंगजेब ने अनेकां प्रकार दे लालच दित्ते, आख्या मैं अपनी लड़की का डोला भी तेनू दे दिना। हालांकि दीवान मती दास जी की काफी उम्र सी उस समय, ते भाई मती दास जी हस पे, कहते औरंगजेब हिंदुस्तान दियां बहु बेटियां दी इज्जत नू निलाम करन वाले तो, पर अजा वेख मैं गुरु का निमाणा जा सिख हां, गुरु के सिख होण करके तू एडा वड्डा बादशाह ते अपनी लड़की दा डोला मैनू देण नूं तैयार है, मैं ऐसे गुरु दी सिखी भला किवें त्याग सकदा, किवें छड्ड सकदा। चीर दे आरे नाल भाई मती दास जी नूं आरे नाल चीरन लगे, पुछया की ख्वाहिश है? कोई इच्छा नहीं, इक्को इच्छा कि जदों तन ते सिर ते आरा चले मैं साहब नौवें पातशाह के पावन स्वरूप नूं निहारदा होवां, उन्हां दे दर्शन करदा होवां। एह गुरु के सिख दे गुरु नाल प्रीत। रे मन ऐसी हर सिउं प्रीत कर, जैसी जल दुध हे आ बटन आपे खपै, दुध को खपण ना दे। ਇਹ ਉਹ ਪ੍ਰੀਤ ਸੀ ਸਿੱਖ ਦੀ ਆਪਣੇ ਗੁਰੂ ਨਾਲ ਤਨ ਤੇ ਆਰਾ ਚੱਲ ਰਿਹਾ ਤੇ ਗੁਰੂ ਕਾ ਸਿੱਖ ਆਪਣੇ ਮੁਖਾਰ ਬਿੰਦ ਤੋਂ ਜਪਜੀ ਸਾਹਿਬ ਦਾ ਪਾਠ ਕਰਦਾ। ਜਪਜੀ ਸਾਹਿਬ ਦਾ ਪਾਠ ਕਰਦਿਆਂ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਤੱਕ ਪਾਠ ਪਹੁੰਚਿਆ ਸੀ ਤੇ ਭਾਈ ਮਤੀ ਦਾਸ ਜੀ ਦਾ ਸਰੀਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇਤਿਹਾਸਕਾਰ ਕਹਿੰਦੇ ਰਹਿੰਦਾ ਪਾਠ ਜਪਜੀ ਸਾਹਿਬ ਦਾ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਹਿੱਸਿਆਂ ਵਿੱਚੋਂ ਆਵਾਜ਼ ਆਉਂਦੀ ਰਹੀ। ਸੰਪੂਰਨ ਪਾਠ ਕਰਕੇ ਜਪਜੀ ਸਾਹਿਬ ਦਾ ਭਾਈ ਮਤੀ ਦਾਸ ਜੀ ਦਾ ਸਰੀਰ ਸ਼ਾਂਤ ਹੋਇਆ। ਭਾਈ ਸਤੀ ਦਾਸ ਜੀ ਨੂੰ ਰੋਜ ਲਪੇਟ ਕੇ ਜਿਉਂਦਿਆਂ ਸਾੜ ਦਿੱਤਾ। ਭਾਈ ਪਿਆਲੇ ਦੀ ਵਾਰੀ ਆਈ, ਇਹਨੂੰ ਦੇਗ ਚ ਉਬਾਲੋ। ਦੇਗ ਦਾ ਪਾਣੀ ਉਬਲਿਆ ਖੌਲਿਆ। ਭਾਈ ਦਿਆਲਾ ਜੀ ਨੂੰ ਜਦੋਂ ਉਬਲਦੇ ਦੇਗ ਦੇ ਪਾਣੀ ਕੋਲ ਲਿਆਂਦਾ ਤੇ ਭਾਈ ਦਿਆਲੇ ਨੇ ਪੁਕਾਰ ਕੀਤੀ, ਗੁਰੂ ਅਰਜਨ ਦੇਵ ਸਾਹਿਬ ਨੂੰ ਯਾਦ ਕੀਤਾ, ਚੇਤੇ ਕੀਤਾ, ਆਖਿਆ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਅੱਜ ਤੋਂ ਪਹਿਲਾਂ ਇਸ ਦੇਗ ਦੇ ਪਾਣੀ ਵਿੱਚ ਤੁਸੀਂ ਉਬਲੇ ਸੋ। ਲਾਹੌਰ ਦੀ ਧਰਤੀ ਤੇ ਤੁਹਾਡੇ ਤੋਂ ਬਾਅਦ ਦੂਜਾ ਨੰਬਰ ਅੱਜ ਮੇਰਾ ਲੱਗਾ, ਦੂਜੀ ਵਾਰੀ ਅੱਜ ਮੇਰੀ ਆਈ ਹੈ। ਪਾਤਸ਼ਾਹ ਮੈਂ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ, ਉਦੋਂ ਵੀ ਤੁਸੀਂ ਦੇਗ ਦੇ ਪਾਣੀ ਚ ਉਬਲੇ ਸੋ, ਅੱਜ ਇੱਥੇ ਵੀ ਤੁਸੀਂ ਉਬਲਣਾ, ਮੇਰੇ ਚ ਕੋਈ ਤਾਣ ਨਹੀਂ ਹੈ। ਕਹਿੰਦੇ ਜਦੋਂ ਦੇਗ ਦੇ ਪਾਣੀ ਚ ਭਾਈ ਦਿਆਲੇ ਨੂੰ ਉਬਾਲਣ ਲੱਗੇ ਤੇ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਪ੍ਰਤੱਖ ਰੂਪ ਚ ਸਿਰ ਤੇ ਹੱਥ ਧਰ ਕੇ ਖਲੋਤੇ ਨੇ। ਦੇਗ ਦੇ ਪਾਣੀ ਚ ਉਬਲਦਿਆਂ ਭਾਈ ਦਿਆਲਾ ਜੀ ਸ਼ਹਾਦਤ ਦਾ ਜਾਮ ਪੀ ਗਏ। ਭਾਈ ਗੁਰਦਿੱਤਾ ਤੇ ਭਾਈ ਉਦਾ ਜੀ ਰਹਿ ਗਏ। ਰਾਤ ਦਾ ਸਮਾਂ, ਨੌਵੇਂ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਚਲੇ ਜਾਓ। ਕਹਿੰਦੇ ਮਹਾਰਾਜ ਬੇੜੀਆਂ ਪਈਆਂ ਹੋਈਆਂ, ਜੇਲ੍ਹ ਦੇ ਵਿੱਚ ਕੈਦ ਆ, ਕਿਵੇਂ ਜਾਈਏ? ਮਹਾਰਾਜ ਜੀ ਨੇ ਆਖਿਆ ਭਾਈ ਜਾਓ, ਇਹ ਸਭ ਬੇੜੀਆਂ ਟੁੱਟ ਜਾਣਗੀਆਂ। ਕਹਿੰਦੇ ਜੇਲ੍ਹ ਦੇ ਜਿੰਨੇ ਕਰਮਚਾਰੀ ਸਨ ਸਭ ਕੁੱਕ ਨੀਂਦ ਚ ਸੌ ਗਏ, ਬੇੜੀਆਂ ਟੁੱਟ ਗਈਆਂ। ਭਾਈ ਗੁਰਦਿੱਤਾ ਤੇ ਭਾਈ ਉਹਦਾ ਜੀ ਜਦੋਂ ਚੱਲਣ ਲੱਗੇ ਨਾ, ਮੱਥਾ ਟੇਕ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਮੁਖੋਂ ਇੱਕ ਸਲੋਕ ਉਚਾਰਿਆ। ਕਹਿੰਦੇ ਸੰਗ ਸਖਾ ਸਭ ਤਜ ਗਏ, ਕੋ ਨਾ ਨਿਵਹੋ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਕਹਿੰਦੇ ਅੱਜ ਸਾਰੇ ਸੰਗੀ ਸਾਥੀ ਛੱਡ ਕੇ ਚੱਲੇ ਨੇ, ਭੂਕਾਂ ਨਿਕਲ ਗਈਆਂ, ਤਾਹਾਂ ਨਿਕਲ ਗਈਆਂ ਭਾਈ ਗੁਰਦਿੱਤਾ ਜੀ ਹੁਣਾਂ ਦੀਆਂ। ਆਖਿਆ ਪਾਤਸ਼ਾਹ ਆਪ ਹੀ ਤਾਂ ਹੁਕਮ ਕੀਤਾ ਜਾਣ ਲਈ। ਕਹਿੰਦੇ ਭਾਈ ਸੱਚਾਈ ਦੱਸ ਰਹੇ ਹਾਂ, ਤੁਹਾਨੂੰ ਰੋਕ ਨਹੀਂ ਰਹੇ, ਜਾਓ, ਪਰ ਅਸਲੀਅਤ ਦੱਸ ਰਹੇ ਹਾਂ, ਸੱਚਾਈ ਦੱਸ ਰਹੇ ਹਾਂ ਕਿ ਐਸੀ ਇੱਕ ਬਿਪਤਾ ਦੇ ਸਮੇਂ ਵਿੱਚ ਹੁਣ ਕੇਵਲ ਇੱਕ ਅਕਾਲ ਪੁਰਖ ਦੀ ਟੇਕ ਹੈ, ਇੱਕ ਨਿਰੰਕਾਰ ਦਾ ਆਸਰਾ, ਹੋਰ ਕਿਸੇ ਦੀ ਟੇਕ ਨਹੀਂ ਹੈ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਸਤੇ ਦਿਨ ਮੁਕਰਰ ਕੀਤਾ ਅੱਜ ਦਾ, ਮੱਕਰ ਸੁਦੀ ਪੰਚਮੀ ਦਾ ਖੂਨੀ ਸੂਰਜ ਚੜਿਆ। ਆਕਾਸ਼ ਵਿੱਚ ਚਮਕਦਾ ਸੂਰਜ ਇੱਦਾਂ ਜਾਪਦਾ ਜਿਵੇਂ ਖੂਨ ਨਾਲ ਲੱਥ ਪੱਥ ਹੋਇਆ ਹੋਵੇ। ਧਰਤੀ ਵੀ ਰੋ ਰਹੀ ਹੈ, ਚੱਲਦੀ ਹਵਾ ਵਿੱਚੋਂ ਵੀ ਇੱਕ ਪ੍ਰਕਾਰ ਦੀਆਂ ਸਿਸਕੀਆਂ ਦੀ ਆਵਾਜ਼ ਆ ਰਹੀ ਹੈ, ਸਹਿਕ ਰਹੀ ਹੈ ਹਵਾ ਵੀ। ਸਾਹਿਬ ਜੀ ਨੂੰ ਚਾਂਦਨੀ ਚੌਂਕ ਚ ਲਿਆਂਦਾ ਗਿਆ। ਆਖਿਆ ਹਲੇ ਵੀ ਸਮਾਂ, ਤਿੰਨ ਰਾਹ ਨੇ ਤੁਹਾਡੇ ਕੋਲ, ਜਾਂ ਇਸਲਾਮ ਕਬੂਲੋ, ਜਾਂ ਕਰਾਮਾਤ ਵਿਖਾਓ, ਜਾਂ ਫਿਰ ਸ਼ਹਾਦਤ ਦਾ ਜਾਮ ਪੀ ਲਓ, ਮੌਤ ਨੂੰ ਪ੍ਰਵਾਨ ਕਰ ਲਓ। ਆਖਿਆ ਮੌਤ ਨੂੰ ਪ੍ਰਵਾਨ ਕਰਦੇ ਹਾਂ, ਨਾ ਕਰਾਮਾਤ ਵਿਖਾਵਾਂਗੇ, ਨਾ ਆਪਣਾ ਧਰਮ ਤਿਆਗਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਲਿਆਂਦਾ, ਸੈਯਦ ਜਲਾਲੂਦੀਨ ਆ ਸਮਾਣੇ ਦਾ ਰਹਿਣ ਵਾਲਾ ਸੀ ਪਾਪੀ, ਬਾਬਾ ਬੰਦਾ ਸਿੰਘ ਬਹਾਦਰ ਨੇ ਬਾਅਦ ਵਿੱਚ ਪਾਪੀ ਨੂੰ ਸੋਧ ਕੇ ਇਹਦੇ ਕੋਲ ਬਦਲਾ ਵੀ ਲਿਆ ਸੀ ਸਾਹਿਬ ਦੀ ਸ਼ਹੀਦੀ ਦਾ। ਸੈਯਦ ਜਲਾਲੂਦੀਨ ਤੇਗ ਫੜ ਕੇ ਖਲੋਤਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਅਸੀਂ ਜਪਜੀ ਦਾ ਪਾਠ ਕਰਕੇ ਜਦੋਂ ਸੀਸ ਝੁਕਾਵਾਂਗੇ ਤੂੰ ਆਪਣੀ ਤੇਗ ਚਲਾ ਦੇ। साहब जी ने जपजी साहब का पाठ किया। सैयद जलालुद्दीन ने धन गुरु तेग बहादुर साहब जी महाराज जी ने जदों शीश झुकाया ते तेग दा वार कीता, सारे जगत विच हाहाकार मच गई। धन गुरु कलगीधर पातशाह लिखते ने, तेग बहादुर के चलत भयो जगत को शोक, है 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 सब जग भयो, जय 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 सुर लोक। हाहाकार मच गई, लोक हैरानी नाल दंग रह गए। आ की शांति दे एडे वड्डे महान मुजस्समे, महान दयालु ते कृपालु सतगुरां दे सीस ते तेग चल गई। कहंदे ए तेग श्री गुरु तेग बहादुर साहब दे सीस ते नहीं चली, ए तेग औरंगजेब बादशाह दे राग दियां जड़ां ते चली। औरंगजेब बादशाह दे राग दी जड़ अज कटी गई है, हाहाकार मची हुई, हनेरी चल रही है, झखड़ चल रहा है। उहदे विच साहिब नौवें पातशाह दा सीस भाई जैता जी, जो बाद च भाई जीवन सिंह बने, महाराज जी दा पावन सीस लैके उत्थों चल पए। ते दिल्ली तो चलदिआं चलदिआं रस्ते विच अनेकां कुछ थावां ते पड़ा करदे आ, भाई साहब भाई जैता जी साहब नौवें पातशाह दा सीस लै के आनंदपुर साहब पहुंचे। की आलम होवेगा उस वेले, की हालात होणगे कि 9 साल दा पुत्र अपने पिता दा सीस खून नाल लथपथ वेख रहा है। ਕਿੱਡਾ ਵੱਡਾ ਜਿਗਰਾ ਹੋਵੇਗਾ ਧੰਨ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਾ, ਮਾਂ ਨਾਨਕੀ ਦੀ ਕੀ ਹਾਲਤ ਹੋਵੇਗੀ ਜਦੋਂ ਆਪਣੇ ਪੁੱਤਰ ਦਾ ਸੀਸ ਵੇਖਿਆ ਹੋਵੇਗਾ। ਮਾਤਾ ਗੁਜਰੀ ਤੇ ਕੀ ਬੀਤੀ ਹੋਵੇਗੀ ਜਿਸ ਨੇ ਆਪਣੇ ਪਤੀ ਦੇ ਸੀਸ ਦੇ ਦੀਦਾਰ ਕੀਤੇ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ। ਸਾਹਿਬ ਦੇ ਪਾਵਨ ਸੀਸ ਦਾ ਸੰਸਕਾਰ ਇੱਥੇ ਹੋਇਆ, ਸਾਹਿਬ ਦੇ ਸਰੀਰ ਦਾ ਸੰਸਕਾਰ ਰਕਾਬਗੰਜ ਸਾਹਿਬ ਵਾਲੇ ਪਾਵਨ ਸਥਾਨ ਤੇ ਲੱਖੀ ਸ਼ਾਹ ਨੇ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਹੋ ਜਿਹੀ ਕ੍ਰਾਂਤੀ ਲਿਆਈ ਕਿ ਫਿਰ ਖਾਲਸੇ ਪੰਥ ਦੀ ਸਾਜਨਾ ਗੁਰੂ ਕਲਗੀਧਰ ਨੇ ਕੀਤੀ। ਇੱਕ ਕਵੀ ਨੇ ਲਿਖਿਆ, ਤੇਗ ਬਹਾਦਰ ਜੀ ਦਾ ਸਾਕਾ ਯਾਦ ਕਰਕੇ ਲੈ ਆਵਾਂਗੇ ਇੱਕ ਤੂਫਾਨ ਦਾਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਸ਼ਹਾਦਤ ਨੂੰ ਚੇਤੇ ਕਰਕੇ ਦਾ ਦਿਆ, ਇੱਕ ਐਸਾ ਤੂਫਾਨ ਲਿਆਵਾਂਗੇ ਕਿ ਹਿੰਦੁਸਤਾਨ ਦੇ ਵਿੱਚੋਂ ਇਹਨਾਂ ਮੁਗਲਾਂ ਦੀ 700 ਸਾਲ ਦੀ, ਇਹਨਾਂ ਤੁਰਕਾਂ ਦੀ ਗੁਲਾਮੀ ਦੀਆਂ ਜੰਜੀਰਾਂ ਕੱਟ ਕੇ ਸੁੱਟ ਦੇਣ, ਇਹਨਾਂ ਦੇ ਰਾਗ ਦੀਆਂ ਜੜ੍ਹਾਂ ਪੁੱਟ ਕੇ ਸੁੱਟ ਦੇਣਗੇ। 54 ਸਾਲ ਦੀ ਉਮਰ ਸੀ ਸਾਹਿਬ ਨੌਵੇਂ ਪਾਤਸ਼ਾਹ ਦੀ ਜਦੋਂ ਸ਼ਹੀਦੀ ਪ੍ਰਾਪਤ ਕੀਤੀ ਹੈ। ਇੱਕ ਵਿਦਵਾਨ ਨੇ ਬੜਾ ਸੁੰਦਰ ਕਥਨ ਕੀਤਾ ਕਿ ਨੌਵੇਂ ਪਾਤਸ਼ਾਹ ਜਦੋਂ 4 ਸਾਲ ਦੀ ਉਮਰ ਸੀ ਨਾ, ਤੇ ਸਤਿਗੁਰਾਂ ਦੇ ਵੱਡੇ ਵੀਰੇ ਬਾਬੇ ਗੁਰਦੱਤੇ ਦੀ ਬਰਾਤ ਚੜ੍ਹਨੀ ਸੀ, ਤੇ ਨੌਵੇਂ ਪਾਤਸ਼ਾਹ ਨੂੰ ਮਾਂ ਨਾਨਕੀ ਨੇ ਬੜੇ ਚਾਓ ਨਾਲ ਤਿਆਰ ਕੀਤਾ, ਬੜੀ ਵਧੀਆ ਪੁਸ਼ਾਕ, ਵਧੀਆ ਸੋਹਣੇ ਸੋਹਣੇ ਸੁੰਦਰ ਮੋਤੀਆਂ ਦੀ ਮਾਲਾ, ਸੋਹਣੀ ਦਸਤਾਰ ਸੀਸ ਤੇ ਸਜਾਈ, ਹੱਥਾਂ ਵਿੱਚ ਸੋਨੇ ਦੇ ਕੜੇ ਪਾਏ ਕਿ ਵੱਡੇ ਭਰਾ ਦੀ ਬਰਾਤ ਤੇ ਚੜ੍ਹਨਾ। ਖੇਡਦਿਆਂ ਖੇਡਦਿਆਂ ਨੌਵੇਂ ਪਾਤਸ਼ਾਹ ਥੋੜਾ ਜਿਹਾ ਬਾਹਰ ਨੂੰ ਆਏ ਤੇ ਇੱਕ ਬੱਚਾ, ਉਹਦੀ ਉਮਰ ਵੀ ਕੋਈ 4 ਕੁ ਸਾਲ ਦੀ ਸੀ, ਸਤਿਗੁਰਾਂ ਦਾ ਹਾਣੀ ਹੈ, ਤੇ ਤਨ ਉਹਦੇ ਤੇ ਕੱਪੜਾ ਕੋਈ, ਤੇ ਵੇਖ ਕੇ ਮਨ ਚ ਦਇਆ ਆਈ, ਆਪਣੇ ਕੱਪੜੇ ਲਾ ਕੇ ਉਹਨੂੰ ਪਵਾ ਦਿੱਤੇ, ਆਪਣੀ ਦਸਤਾਰ ਉਹਦੇ ਸਿਰ ਤੇ ਸਜਾ ਦਿੱਤੀ, ਆਪਣੇ ਗਲ ਵਿੱਚੋਂ ਲਾਹ ਕੇ ਮੋਤੀਆਂ ਦੀ ਮਾਲਾ ਉਹਦੇ ਗਲ ਪਾ ਦਿੱਤੀ, ਹੱਥਾਂ ਚ ਪਾਏ ਸੋਨੇ ਦੇ ਕੜੇ ਉਹਦੇ ਹੱਥੀਂ ਪਾ ਦਿੱਤੇ, ਤੇ ਆਪ ਬਿਲਕੁਲ ਨਗਨ ਹੋ ਕੇ ਵਾਪਸ ਅੰਦਰ ਮਾਤਾ ਨਾਨਕੀ ਕੋਲ ਆ ਗਏ, ਤੇ ਮਾਤਾ ਨੇ ਵੇਖਿਆ ਨੌਵੇਂ ਪਾਤਸ਼ਾਹ ਦੇ ਸਰੀਰ ਦੇ ਕੱਪੜੇ ਬਸਤਰ ਕਿੱਥੇ ਚਲੇ ਗਏ, ਤਿਆਗਮਲ ਦੇ ਬਸਤਰ ਕਿੱਥੇ ਚਲੇ ਗਏ, ਤੇ ਪੁੱਛਦੀ ਹੈ ਤਿਆਗਮਲ ਦੱਸ ਸਾਹਿਬ ਨੌਵੇਂ ਪਾਤਸ਼ਾਹ ਦਾ ਬਚਪਨ ਦਾ ਨਾਂ ਤਿਆਗਮਲ, ਕਿੱਥੇ ਨੇ ਤੁਹਾਡੇ ਤਨ ਦੇ ਵਸਤਰ? ਪਹਿਲਾਂ ਤਾਂ ਬੋਲੇ ਨਹੀਂ, ਪਰ ਜਦੋਂ ਮਾਤਾ ਨੇ ਥੋੜਾ ਜਿਹਾ ਘੂਰਿਆ ਤੇ ਅੱਖਾਂ ਚੋਂ ਹੰਝੂ ਜੇ ਕੇਰਦਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਬੋਲੇ, ਮਾਤਾ ਉਹਨੂੰ ਕਿਸੇ ਲੈ ਕੇ ਨਹੀਂ ਸਰ ਦੇੜੇ, ਮੈਨੂੰ ਤੂੰ ਹੋਰ ਲੈ ਦੇ। ਮਾਤਾ ਸਮਝ ਗਈ ਵੀ ਕਿਤੇ ਦਾਨ ਕਰਾਇਆ, ਝਿੜਕ ਰਹੀ ਆ। ਤਾਂ ਇੰਨੇ ਨੂੰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਆ ਗਏ ਸਾਹਿਬ। ਛੇਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਦਾ ਇੰਨਾ ਸਤਿਕਾਰ ਕਰਦੇ ਸਨ ਕਿ ਜਦੋਂ ਨੌਵੇਂ ਪਾਤਸ਼ਾਹ ਗੁਰੂ ਦਰਬਾਰ ਚ ਆਉਂਦੇ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਆਪਣੀ ਗੱਦੀ ਤੋਂ ਉੱਠ ਖਲੋਇਆ ਕਰਦੇ ਸਨ। ਪੰਜ ਪੁੱਤਰ ਸੀ ਸਤਿਗੁਰਾਂ ਦੇ, ਉਹ ਵੀ ਆਉਂਦੇ ਸੀ ਦਰਬਾਰ ਚ, ਪਰ ਜਦੋਂ ਨੌਵੇਂ ਪਾਤਸ਼ਾਹ ਨੇ ਆਉਣਾ ਤੇ ਗੱਦੀ ਤੋਂ ਉੱਠ ਖਲੋਣਾ। ਤੇ ਜਦੋਂ ਮਾਤਾ ਜੀ ਝਿੜਕ ਰਹੇ ਤੇ ਸਤਿਗੁਰਾਂ ਨੇ ਪੁੱਛਿਆ, ਨਾਨਕੀ ਜੀ ਕਿਉਂ ਝਿੜਕਦੇ ਹੋ ਲਾਲ ਜੀ ਨੂੰ? ਆਖਿਆ, ਵੇਖੋ ਜੀ, ਆਪਣੇ ਕਿਸੇ ਨੂੰ ਕੱਪੜੇ ਦਾਨ ਕਰਾਇਆ ਤੇ ਮੈਂ ਪੁੱਛਦੀ ਹਾਂ ਤੇ ਅੱਗੋਂ ਜਵਾਬ ਦਿੰਦੇ ਨੇ ਕਿ ਮੈਨੂੰ ਤੂੰ ਹੋਰ ਲੈ ਦੇਗੀ, ਉਹਨੂੰ ਕਿਸੇ ਲੈ ਕੇ ਨਹੀਂ ਸਰ ਦੇਣੇ। ਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਕਹਿੰਦੇ, ਅੱਜ ਉਮਰ 4 ਸਾਲ ਦੀ ਹੈ ਤੇ ਆਪਣੇ ਹਾਣੀ ਦਾ ਨੰਗੇਜ ਵੇਖ ਕੇ ਇਹਦੇ ਕੋਲੋਂ ਚੱਲਿਆ ਨਹੀਂ ਗਿਆ ਤੇ ਆਪਣੇ ਤਨ ਦੇ ਕੱਪੜੇ ਲਾ ਕੇ ਉਹਨੂੰ ਦਾਨ ਕਰਕੇ ਉਹਦਾ ਪਰਦਾ ਕੱਜ ਆਇਆ। 54 ਸਾਲ ਦੀ ਉਮਰ ਹੋਵੇਗੀ ਕਿ ਜਦੋਂ ਹਿੰਦੁਸਤਾਨ ਦੀ ਪੱਤ ਲੈਂਦੀ ਹੋਵੇਗੀ, ਤਿਲਕ ਤੇ ਜੰਜੂ ਦੇ ਉੱਤੇ ਵੱਡੀ ਭਾਰੀ ਸਮੱਸਿਆ ਬਣੀ ਹੋਵੇਗੀ, ਉਸ ਵਕਤ ਹਿੰਦੁਸਤਾਨ ਦੇ ਹਿੰਦੂਆਂ ਦਾ ਦਰਦ ਵੇਖ ਕੇ ਆਪਣੇ ਸੀਸ ਦਾ ਦਾਨ ਕਰ ਦੇਵੇਗਾ। ਇਹੋ ਜਿਹਾ ਇਹ ਮਹਾਨ ਤਿਆਗੀ ਹੋਵੇਗਾ, ਇਹੋ ਜਿਹੀ ਇਹ ਮਹਾਨ ਤਿਆਗ ਦੀ ਮੂਰਤ ਹੋਣਗੇ। ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ ਸਤਿਗੁਰਾਂ ਦੀ ਸ਼ਹੀਦੀ ਨੂੰ। ਜਿਨ੍ਹਾਂ ਬਾਬਤ ਗੁਰੂ ਕਲਗੀਧਰ ਜੀ ਲਿਖਦੇ ਨੇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੇ ਸਾਹਿਬ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਆਪਾਂ ਸਾਰੇ ਸਿਮਰ ਰਹੇ ਹਾਂ, ਸਾਹਿਬ ਦੇ ਪਾਵਨ ਅਸਥਾਨ ਤੇ ਇਕੱਤਰ ਹੋ ਕੇ ਯਾਦ ਕਰ ਰਹੇ ਹਾਂ, ਚੇਤੇ ਕਰ ਰਹੇ ਹਾਂ। ਆਓ ਕੁਝ ਸਮੇਂ ਵਾਸਤੇ ਲੜੀਵਾਰ ਕਥਾ ਸਰਵਣ ਕਰੀਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਖਾਲਸੇ ਪਦ ਦੀ ਪਰਿਭਾਸ਼ਾ ਦੱਸ ਰਹੇ ਨੇ, ਖਾਲਸਾ ਕਿਸ ਨੂੰ ਕਹਿੰਦੇ ਹਨ? ਖਾਲਸਾ ਹੋਵੇ ਖੁਦ ਖੁਦਾ, ਖਾਲਸਾ ਖੁਦ ਖੁਦਾ ਦਾ ਸਰੂਪ ਹੈ। ਖਾਲਸਾ ਆਕਾਸ਼ ਵਾਂਗੂ ਨਿਰਲੇਪ ਹੈ, ਯੋਗੀ ਹੈ। ਖਾਲਸਾ ਲੈਤਾ ਰੱਖਣ ਵਾਲਾ ਭੋਗੀ ਵੀ ਹੈ ਔਰ ਖਾਲਸਾ ਸ਼ਸਤਰਧਾਰੀ ਵੀ ਹੈ। ਔਰ ਖਾਦਰ ਲਾਦਰ ਸਾਗਰੇ ਬੀਚ ਕਰੇ ਗੋ ਰਾਜ, ਸਮੁੰਦਰ ਪਰਯੰਤ ਤੱਕ ਸਾਰੇ ਪਾਸੇ ਖਾਲਸਾ ਰਾਜ ਕਰਨ ਵਾਲਾ ਹੋਵੇਗਾ। ਕੁਝ ਭਵਿੱਖਤ ਬਚਨ ਮਹਾਰਾਜ ਸੱਚੇ ਪਾਤਸ਼ਾਹ ਦੇ ਖਾਲਸੇ ਬਾਬਤ ਦੱਸੇ ਨੇ। ਸਤਿਗੁਰੂ ਦਸਵੇਂ ਪਾਤਸ਼ਾਹ ਦੇ ਬਚਨ ਸੁਣ ਕੇ ਸਿੰਘਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਹੈ, ਆਓ ਸਰਵਣ ਕਰੀਏ। ਸਾਰੀ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ,
ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਗੁਰ ਬੂਜੇ ਹੁਣ ਆਪ ਕੋ ਦਰਸ਼ਨ ਹੋਏ ਕਿਨਾਏ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਿੰਘ ਪੁੱਛਦੇ ਨੇ, ਹੇ ਦਸਵੇਂ ਪਾਤਸ਼ਾਹ, ਕਿ ਸਾਨੂੰ ਤੁਹਾਡੇ ਦਰਸ਼ਨ ਹੋਣਗੇ ਜਦੋਂ ਖਾਲਸੇ ਦਾ ਏਦਾਂ ਬੋਲਬਾਲਾ ਹੋਵੇਗਾ? ਮਹਾਰਾਜ ਜੀ ਨੇ ਕਿਹਾ ਨਾ, ਖਾਲਸੇ ਦਾ ਰਾਜ ਹੋਵੇਗਾ, ਖਾਲਸੇ ਦਾ ਰਾਜ ਸਿੰਧ ਦਰਿਆ ਤੱਕ, ਇਧਰ ਮੁਲਤਾਨ, ਕਸ਼ਮੀਰ, ਪਿਸ਼ਾਵਰ, ਕਾਬਲ, ਕੰਧਾਰ ਤੱਕ ਖਾਲਸੇ ਦਾ ਰਾਜ ਹੋਵੇਗਾ। ਤੇ ਸਿੰਘਾਂ ਨੇ ਪੁੱਛਿਆ, ਮਹਾਰਾਜ ਉਦੋਂ ਤੁਹਾਡੇ ਦਰਸ਼ਨ ਹੋਣਗੇ? ਸਿੰਘ ਸਤਿਗੁਰਾਂ ਨਾਲ ਪ੍ਰੀਤ ਕਰਦੇ, ਪਿਆਰ ਕਰਦੇ ਤੇ ਪਿਆਰ ਨਾਲ ਪੁੱਛ ਰਹੇ, ਮਹਾਰਾਜ ਕੀ ਉਦੋਂ ਜਦੋਂ ਖਾਲਸੇ ਦਾ ਰਾਜ ਹੋਵੇਗਾ ਕਿ ਉਸ ਵਕਤ ਸਾਨੂੰ ਤੁਹਾਡੇ ਦਰਸ਼ਨ ਹੋਣਗੇ ਕਿ ਨਹੀਂ?
ਬੋਲੇ ਓ ਮਨ ਖਾਲਸਾ ਵਰਤੋਂਗੋ ਤਲ ਮਾਏ।
ਮਹਾਰਾਜ ਜੀ ਕਹਿੰਦੇ, ਹਾਂ ਸਿੰਘੋ ਹੋਣਗੇ, ਪਰ ਮੈਂ ਉਦੋਂ ਖਾਲਸੇ ਦੇ ਰੂਪ ਵਿੱਚ ਵਰਤਾਂਗਾ, ਖਾਲਸਾ ਬਣ ਕੇ ਵਰਤਾਂਗਾ, ਖਾਲਸੇ ਵਿੱਚੋਂ ਮੇਰੇ ਦੀਦਾਰ ਹੋਣਗੇ, ਖਾਲਸੇ ਵਿੱਚੋਂ ਮੇਰੇ ਦਰਸ਼ਨ ਹੋਣਗੇ, ਜਿਨ੍ਹਾਂ ਮੇਰੇ ਦਰਸ਼ਨ ਕਰਨੇ ਨੇ ਉਹ ਖਾਲਸੇ ਦੇ ਦਰਸ਼ਨ ਕਰਿਆ ਜੇ, ਕਿਉਂਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰਾ ਰੂਪ ਹੈ, ਮੈਂ ਖਾਲਸੇ ਚ ਨਿਵਾਸ ਕਰਾਂਗਾ, ਮੈਂ ਖਾਲਸਾ ਬਣ ਜਾਵਾਂਗਾ। ਤੇ ਮਹਾਰਾਜ ਜੀ ਕਹਿ ਰਹੇ ਨੇ ਮੈਂ ਹੋ ਬਨ ਖਾਲਸ ਵਰਤਾਂਗੋ, ਮੈਂ ਖਾਲਸਾ ਬਣ ਕੇ ਵਰਤਾਂਗਾ, ਖਾਲਸੇ ਵਿੱਚੋਂ ਤੁਹਾਨੂੰ ਮੇਰੇ ਦੀਦਾਰ ਹੋਣਗੇ।
ਖਾਰੀ ਲਗ ਲਖਮੀ ਜਾ ਤੁਕਾ ਲਿਖੀ ਬਣਾਏ।
ਮਹਾਰਾਜ ਕਹਿੰਦੇ ਖਾਰੀ ਸਮੁੰਦਰ ਤੱਕ ਜਿਹੜੀ ਮੈਂ ਸਾਰੀ ਵੇਖ ਲਈ ਹੈ, ਲਕਸ਼ਮੀ ਵੇਖ ਲਈ ਹੈ, ਉਹਦੇ ਵਿੱਚੋਂ ਮੈਂ ਇਹ ਤਿੰਨ ਪ੍ਰਕਾਰ ਦੀਆਂ ਤੁਕਾਂ ਲੱਭੀਆਂ ਹਨ।
ਕੇ ਅਰਥ ਵਿਚਾਰੀਏ ਤਿੰਨ ਬਰਨ ਨਿਕਸਾਏ।
ਉਹ ਮੈਂ ਤਿੰਨ ਅੱਖਰ ਕੱਢੇ ਨੇ, ਸਾਰੀ ਦੁਨੀਆਂ ਦਾ ਨਿਚੋੜ ਗੱਲ ਕੀ ਤਰ ਕਹਿੰਦੇ ਸਾਰੀ ਦੁਨੀਆਂ ਦਾ ਨਿਚੋੜ ਕਰਕੇ ਮੈਂ ਤਿੰਨ ਅੱਖਰ ਕੱਢ ਕੇ ਨਾ ਉਹਨਾਂ ਤਿੰਨਾਂ ਅੱਖਰਾਂ ਦਾ ਸੁਮੇਲ ਕਰਤਾ, ਉਹਨਾਂ ਤਿੰਨ ਅੱਖਰਾਂ ਦਾ ਸੁਮੇਲ ਕੀਤਾ, ਸਾਰੀ ਦੁਨੀਆਂ ਵਿੱਚੋਂ ਖੋਜ ਕਰਕੇ ਮੈਂ ਇਹ ਤਿੰਨ ਅੱਖਰ ਕੱਢੇ ਨੇ, ਉਹ ਕਿਹੜੇ ਹਨ?
ਇੱਕ ਖਕਾਰ ਕੋ ਲੀਜੀਏ ਹੋਰ ਲਕਾਰ ਸਕਾਰ।
ਕਹਿੰਦੇ ਪਹਿਲਾ ਅੱਖਰ ਹੈ ਖਕਾਰ ਯਾਨੀ ਕਿ ਖਾ, ਦੂਸਰਾ ਅੱਖਰ ਹੈ ਲਕਾਰ ਯਾਨੀ ਕਿ ਲਾ, ਔਰ ਤੀਸਰਾ ਅੱਖਰ ਹੈ ਸਾ। ਕਹਿੰਦੇ ਇਹ ਤਿੰਨ ਅੱਖਰਾਂ ਨੂੰ ਇਕੱਠਾ ਕਰਕੇ ਬਣਾਇਆ ਹੈ ਮੈਂ ਖਾਲਸਾ।
ਤੀਨੋ ਕੋ ਪਦ ਖਾਲਸਾ ਤੀਨੋ ਅਰਥੀ ਉਚਾ।
ਤਿੰਨਾਂ ਨੂੰ ਜੋੜ ਕੇ ਮੈਂ ਖਾਲਸਾ ਬਣਾਇਆ, ਔਰ ਇਸ ਖਾਲਸੇ ਦੇ ਅਰਥ ਕਿ ਖਾਲਸਾ ਕਿਸ ਨੂੰ ਕਹਿੰਦੇ ਨੇ, ਖਾਲਸੇ ਦੇ ਅਰਥ ਕੀ ਨੇ? ਮਹਾਰਾਜ ਜੀ ਕਹਿੰਦੇ ਮੈਂ ਉਹ ਤੁਹਾਨੂੰ ਸਾਰਿਆਂ ਨੂੰ ਸੁਣਾਏ ਹਨ।
ਕਿਉਂ ਪਏ ਇਮਕੈ ਤੁਸ਼ਨ ਪਏ ਗੁਸਾਏ।
ਇੱਦਾਂ ਕਹਿ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੁੱਪ ਕਰ ਗਏ।
ਏਕਤ ਸਭ ਦਿਸ਼ ਦਿਸ਼ਟ ਚਲਾਏ।
ਸਾਰੇ ਪਾਸੇ ਮਹਾਰਾਜ ਜੀ ਵੇਖਦੇ ਨੇ ਆਪਣੇ ਖਾਲਸੇ ਵੱਲ, ਸਿੰਘਾਂ ਵੱਲ ਵੇਖ ਕੇ ਆਪਣੀ ਦ੍ਰਿਸ਼ਟੀ ਕਰਦੇ ਹਨ।
ਲਖਿਓ ਸੁਭਾਏ ਖਾਲਸੇ ਗੁਰ ਕੋ।
ਠਾਕੁਰਾਂ ਦਾ ਸੁਭਾਅ ਸਾਰੇ ਖਾਲਸੇ ਨੇ ਲਖ ਲਿਆ, ਮਹਾਰਾਜ ਜੀ ਦਾ ਸੁਭਾਅ ਸਾਰੇ ਖਾਲਸੇ ਨੇ ਜਾਣ ਲਿਆ।
ਬੂਝਿਓ ਪੁਨ ਜੋ ਸੰਸਾ ਉਰ ਕੋ।
ਔਰ ਜੋ ਆਪਣੇ ਮਨ ਦਾ ਸੰਸਾ ਸੀ, ਫਿਰ ਉਹ ਸਿੰਘਾਂ ਨੇ ਮਹਾਰਾਜ ਜੀ ਨੂੰ ਪੁੱਛਿਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਿਆ,
ਸ਼੍ਰੀ ਪ੍ਰਭੂ ਕਿਮ ਵਰਤੈ ਵਰਤਾਰਾ, ਕਿਮ ਪਾਰਾ ਹੋਵੇ ਕਰਤਾਰਾ।
ਪੁੱਛਣ ਲੱਗੇ ਹੇ ਪ੍ਰਭੂ ਜੀ, ਕਿਵੇਂ ਜਾ ਵਰਤਾਰਾ ਅੱਗੇ ਵਰਤੇਗਾ, ਕਰਤਾਰ ਦਾ ਕਿਸ ਤਰ੍ਹਾਂ ਦਾ ਭਾਣਾ ਆਉਣ ਵਾਲੇ ਸਮੇਂ ਚ ਕਿਵੇਂ ਵਰਤੇਗਾ, ਕੀ ਹੋਵੇਗਾ?
ਸਮੇਂ ਕੱਲੂ ਕੋ ਹੋਵੇ।
ਮਹਾਰਾਜ ਕੱਲੂ ਦਾ ਜਿਹੜਾ ਸਮਾਂ, ਕੱਲੂ ਦਾ ਮਤਲਬ ਕਲਯੁਗ, ਕਲਯੁਗ ਦਾ ਜਿਹੜਾ ਸਮਾਂ ਹੈ ਉਹ ਕੈਸਾ ਕੈਸਾ ਹੋਵੇਗਾ, ਕਲਯੁਗ ਵਿੱਚ ਕੀ ਵਰਤਾਰਾ ਵਰਤੇਗਾ?
ਬਦੈ ਰਾਜ ਨਿਪ ਕਈਐ ਸੋਏ।
ਮਹਾਰਾਜ ਕਿਵੇਂ ਰਾਜ ਵਧੇਗਾ ਆਪ ਦੇ ਖਾਲਸੇ ਦਾ, ਉਹ ਆਪ ਜੀ ਦੱਸੋ।
ਹਿਰਦੈ ਖਾਲਸੇ ਲਾਲਸ ਲਹੋ, ਭੂਤ ਭਵਿੱਖਤ ਕੀ ਗੱਤ ਕੋ।
ਮਹਾਰਾਜ ਖਾਲਸੇ ਦੇ ਹਿਰਦੇ ਦੀ ਇਹ ਇੱਛਾ ਹੈ, ਤੁਸੀਂ ਭੂਤ ਕਾਲ ਤੇ ਭਵਿੱਖ ਕਾਲ ਦੇ ਗਿਆਤਾ ਹੋ, ਸਭ ਕੁਝ ਜਾਣੀ ਜਾਣ ਹੋ ਜਾਣਦੇ ਹੋ।
ਇਮ ਸੁਨ ਸਿੰਘਨ ਕੀ ਅਰਦਾਸ, ਸ਼ੇਰ ਕਲਗੀਧਰ ਕੀਨ ਪ੍ਰਕਾਸ਼।
ਇਸ ਤਰ੍ਹਾਂ ਜਦੋਂ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਕਲਯੁਗ ਬਾਰੇ ਦੱਸੋ, ਕੱਲੂ ਬਾਰੇ ਦੱਸੋ, ਤੇ ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਹਨ,
4,32,000 ਕੱਲੂ ਆਰਬਲ ਕਰੀ ਉਚਾਰਾ।
ਮਹਾਰਾਜ ਜੀ ਕਹਿੰਦੇ ਸਿੰਘੋ, 4,32,000 ਸਾਲ ਉਮਰ ਹੈ ਕਲਯੁਗ ਦੀ, 4,32,000 ਵਰਸ ਕਲਯੁਗ ਦੀ ਉਮਰ ਹੈ।
ਜਿਸ ਮੈਂ ਸੰਤ ਹੋਏ ਬ੍ਰਹਮ ਗਿਆਨੇ।
ਮਹਾਰਾਜ ਜੀ ਕਹਿੰਦੇ ਇਹ ਜਿਹੜਾ ਕਲਯੁਗ ਹੈ, ਇਹਦੇ ਵਿੱਚ ਕੋਈ ਬਿਰਲਾ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਹੋਵੇਗਾ।
ਸਗਰੇ ਦੁੱਖ ਕਰੇ ਸੁਹਾਨੇ।
ਕਹਿੰਦੇ ਜਿਹੜਾ ਕੋਈ ਪੂਰਨ ਬ੍ਰਹਮ ਗਿਆਨੀ ਹੋਵੇਗਾ, ਉਹ ਅਨੇਕਾਂ ਦੀ ਕਲਿਆਣ ਕਰੇਗਾ, ਉਹ ਅਨੇਕਾਂ ਨੂੰ ਕਿਰਤਾਰਥ ਕਰੇਗਾ।
ਦੋਹੇਰਾ कली दर्शन के कारण उठे प्रातिक भरक।
एक बार दा बरस दा एक दिन दा समा सी के कलयुग गुरु नानक साहब दे दर्शन करन लई आया। गुरु नानक साहब नाल कलयुग दी कहिंदे दो बार भेट होई है। कहिंदे एक बार कलयुग महाराज गुरु नानक साहब जी दे दर्शन करन लई आया।
नगर दूर होए देखी है
कहते दूर हो के उन्हें महाराज जी दे दर्शन किते। महाराज जी दे दर्शन करके कलयुग बड़ा खुश होया।
लगन शिशन बातल वपो कर मैं भोजन खाए।
कहते इन्हे दो इंद्रियां अपने हाथ विच पकड़िया हुई, एक लिंग पकड़िया होया ते दूजा मुंह दे विचों कुछ खा रहा सी। और इहदा शरीर वाव रोले वांगू हवा वांगू इस तरह घूम रहा सी। जदों ये महाराज गुरु नानक साहब दे दर्शना नूं आया, क्योंकि कलयुग विच दो ही चीजां दा रस बंदा लैंदा है, एक जवान दा एक इंद्री दा।
नील वसन बोले हसे सहज सुभाए नाए।
सहज सुभाए आके ए महाराज सच्चे पातशाह जी दे कोल निवेया। इन्हे महाराज जी नूं गुरु नानक साहब नूं आके मत्था टेकिया।
दर्शन ते पातक गए मिटी संक सब दे।
दर्शन कीते कलयुग दा भी निस्तार गुरु नानक साहब ने कीता। सतगुरां ने कलयुग भी तारिया, कलयुग नूं भी कृतार्थ कीता।
जो बोला सो आके उठ चितवत पूरन ले।
और महाराज जी सच्चे पातशाह जी ने जो बोले वचन बिलास होए, वो सारे वचन बिलास कहंदे इतिहास विच लिखे हुए मिलदे हन।
दोहेरा जब पांडव हट गए समाजा मगध 1000 किए राजा।
खालसा जी जदों पांडवां दा राज सी ते पांडवां दे राज तो बाद मगध दा राज होया, ते मगध दा जेड़ा राज होया उन्हां ने तकरीबन 1000 साल राज कीता मगधा ने।
दिन पश्चात नंद को राजे,
तो बाद फिर राजे नंद दी औलाद होई उन्हां ने राज कीता।
1500 सो भुगियो समाजे,
1500 साल तक वो राज करदे रहे।
परशुराम सम सो जगवे,
राजा परशुराम होया उहदे समान परशुराम दे वांगू राजे नंद दी औलाद हुई है।
उधर छाप की नी सब कोए,
सारे पासे शूद्र वर्ण दी बिरती दा प्रसार कीता।
जग मैं बिज आदक जो पए सिर मुख सबन मुंडाए सुदे।
उन्होंने जड़ी आ मुंडन दी प्रथा चली आ केस मुंह मनाण दी, ये राजे नंद दी औलाद चो चली है। उन्हें बड़े बड़े ब्राह्मणा नूं फड़ के उन्हां दा जबरी मुंडन कीता, और मुंडन करके वेदां दे विच श्लोक ते श्रुतियां लिखा दित्तियां कि मुंडन करन दी प्रथा होनी चाहीदी है। पहला मुंडन नहीं सी हुंदा, केस नहीं सी कोई कटाउंदा, वो राजे नंद दी औलाद ने केस कट्टण दी प्रथा चलाई।
केस धूल सब एक सम करे,
सारे एक समान ही कर दते, सारे पासे इको समान बिरती बना दित्ती लोकां दी।
दुख अधिक बधापे ओ संसरे,
बड़े भारी दुख संसार दे विच बनाए, केस कट के बड़ी वड्डी भयानक मर्यादा संसार दे विच राजे नंद ने चलाई।
राजपूत जो दासी नंद,
जेड़े राजपूत राजे ने जो दासी नंद रजिया नाम दी एक लड़की औरत सी ओदी औलाद तो जेड़े बने उन्हां नूं राजपूत राजे कहंदे ने। कहंदे फिर उन्हां राजपूत राजियां दा राज होया हिंदुस्तान विच।
पंज पुष्ट किए राज बिलंद,
पंज पुष्टा तक उन्हां राजपूत राजियां ने राज कीता।
सूरज मोरज सूरज होए,
कुल्लां सी राजपूतां दियां। इक सूरज है, सूरज दा मतलब है सूरज वंशी, मोरज दा मतलब है मोरिया वंशी, ते तूरज दा मतलब है चौहान, जिवें पृथ्वीराज चौहान आदिक होए। इन्हां ने फिर हिंदुस्तान दे विच राज कीता।
और पछाण राज की लिए सोए,
राजपूतां कोलों राज पठाणा ने लै लिया। पठान जेड़े सन मुहम्मद गौरी आया हिंदुस्तान विच, उन्हें पृथ्वीराज चौहान नूं हराया, ते फिर हिंदुस्तान दा राज उन्हां पठाणा ने खो लिया, प्राप्त कर लिया।
मुगल भए तिन ते पछाते,
पठाणा तो बाद बाबर आया, वो मुगल सी, मुगलां ने राज लै लिया। ਮੁਗਲਾਂ ਨੇ ਫਿਰ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰਕੇ ਰਾਜ ਕੀਤਾ।
ਪਰਜਾ ਭਈ ਸਭ ਹੋਵੇ ਜਾਤੇ,
ਹੋਰ ਹੀ ਤਰ੍ਹਾਂ ਦੀ ਜਾਤ ਦੀ ਪਰਜਾ ਬਣਾ ਦਿੱਤੀ, ਉਹਨਾਂ ਨੇ ਹੋਰ ਹੀ ਤਰ੍ਹਾਂ ਦਾ ਰੰਗ ਢੰਗ ਬਣਾ ਦਿੱਤਾ।
ਹੁਣ ਰੋਲਾ ਕੇਤਕ ਦਿਨ ਪਰੇ,
ਫਿਰ ਇਸ ਤਰ੍ਹਾਂ ਕੁਝ ਸਮਾਂ ਰੋਲਾ ਪਵੇਗਾ। ਹੁਣ ਮੁਗਲਾਂ ਦਾ ਰਾਜ ਹੈ, ਕਨਕੀਧਰ ਕਹਿੰਦੇ ਇਹ ਵੀ ਨਹੀਂ ਰਹਿਣਾ, ਆਉਣ ਵਾਲੇ ਸਮੇਂ ਚ ਰੋਲਾ ਪਵੇਗਾ।
ਸੈਨ ਕਾਬਲੀ ਤੇ ਸਭ ਡਰ,
ਉਧਰੋਂ ਕਾਬਲ ਤੋਂ ਇੱਕ ਆਵੇਗਾ ਜਿਹੜਾ ਹਿੰਦੁਸਤਾਨ ਨੂੰ ਲੁੱਟ ਕੇ ਖਾਵੇਗਾ, ਮੁਗਲ ਉਹਦੇ ਕੋਲੋਂ ਡਰਿਆ ਕਰ। ਅਬਦਾਲੀ ਵੱਲ ਇਸ਼ਾਰਾ ਹੈ, ਨਾਦਰ ਵੱਲ ਇਸ਼ਾਰਾ, ਗੁਰੂ ਕਲਗੀਧਰ ਆਉਣ ਵਾਲੇ ਭਵਿੱਖਤ ਬਚਨ ਦੱਸ ਰਹੇ ਨੇ। ਮਹਾਰਾਜ ਕਹਿੰਦੇ ਇਹਨਾਂ ਦਾ ਵੀ ਰਾਜ ਨਹੀਂ ਰਹਿਣਾ, ਇਹਨਾਂ ਮੁਗਲਾਂ ਦਾ ਰਾਜ ਖਤਮ ਹੋ ਜਾਣਾ। ਕਾਬਲੀ ਫੌਜ ਤੋਂ, ਜਿਹੜੀ ਕਾਬਲੀ ਫੌਜ ਹੋਵੇਗੀ ਉਹਨਾਂ ਤੋਂ ਇਹ ਡਰਿਆ ਕਰਨਗੇ, ਇਹ ਕਿਹਾ ਕਰਨਗੇ, ਇੱਦਾਂ ਦੇ ਬੋਲ ਬੋਲਿਆ ਕਰਨਗੇ ਹਿੰਦੁਸਤਾਨ ਦੇ ਲੋਕ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ, ਕਹਿੰਦੇ ਜਿਹੜਾ ਕੁਝ ਜੋੜਿਆ ਉਹ ਅਹਿਮਦ ਸ਼ਾਹ ਨੇ ਲੁੱਟ ਕੇ ਲੈ ਜਾਣਾ। ਏਦਾਂ ਇਹ ਡਰਨਗੇ, ਭੈ ਪੀਤ ਹੋਣਗੇ।
ਦੱਖਣ ਕੇ ਦਲੋਮ ਨਾ ਕਨੇ,
ਦੱਖਣ ਦਿਸ਼ਾ ਵਿੱਚੋਂ ਮਰਾਠੇ ਹਮਲਾ ਕਰਨਗੇ। ਇਧਰੋਂ ਕਾਬਲ ਤੋਂ ਹਮਲਾ ਹੁੰਦਾ ਸੀ, ਉਧਰੋਂ ਮਰਾਠਿਆਂ ਨੇ ਹਮਲਾ ਕੀਤਾ ਮੁਗਲਾਂ ਦੇ ਉੱਤੇ। ਇਧਰੋਂ ਖਾਲਸਾ ਪੰਜਾਬ ਦੇ ਇਲਾਕੇ ਚ ਸਰਗਰਮ ਸੀ,
ਲੁੱਟ ਕੁੱਟ ਜਗ ਕੇ ਦੁੱਖ ਮਨੈ।
ਮਹਾਰਾਜ ਜੀ ਕਹਿੰਦੇ ਇਹਨਾਂ ਮੁਗਲਾਂ ਨੂੰ ਲੁੱਟ ਕੁੱਟ ਕੇ ਲੈਣਗੇ, ਇਹਨਾਂ ਮੁਗਲਾਂ ਦਾ ਰਾਜ ਫਿਰ ਇਸ ਤਰ੍ਹਾਂ ਖਤਮ ਹੋਵੇਗਾ।
ਤਬੈ ਸਿੰਘ ਗਰਜੈ ਬਦ ਪਹਾਰੇ, ਪਰ ਜੰਗ ਸੰਗ ਸੈਨ ਕੰਧਾਰੇ।
ਬਾਦਸ਼ਾਹ ਕਹਿੰਦੇ ਫਿਰ ਸਾਡਾ ਖਾਲਸਾ ਜਗੇਗਾ ਉਸ ਵੇਲੇ ਜਦੋਂ ਉਸ ਕਾਬਲ ਤੋਂ ਆਏ ਹੋਏ ਕਿਸੇ ਦਾ ਉਹਦਾ ਕੋਈ ਮੁਕਾਬਲਾ ਨਹੀਂ ਨਾ ਕਰੇਗਾ, ਫਿਰ ਉਸ ਕੰਧਾਰੀ ਨਾਲ ਮੁਕਾਬਲਾ ਸਾਡਾ ਖਾਲਸਾ ਕਰੇਗਾ, ਸਾਡਾ ਖਾਲਸਾ ਉਸ ਕਾਬਲੀ ਕੁੱਤੇ ਨਾਲ ਲੜੇਗਾ।
ਪੂਰਬ ਦਿਸ਼ਾ ਮੋਨ ਵੱਗ ਜਾਵੇ,
ਫਿਰ ਪੂਰਬ ਦਿਸ਼ਾ ਜਿਹੜੀ ਹੈ ਹਿੰਦੁਸਤਾਨ ਦੀ, ਉਧਰ ਫਿਰ ਮੋਨ, ਮੋਨ ਨਾਮ ਹੈ ਫਰੰਗੀਆਂ ਦਾ, ਅੰਗਰੇਜ਼ ਆ ਜਾਣਗੇ। ਇਹ ਗੁਰੂ ਸਾਹਿਬ ਭਵਿੱਖਤ ਬਚਨ ਕਰ ਰਹੇ ਨੇ, ਕਹਿੰਦੇ ਫਿਰ ਉਧਰਲੇ ਇਲਾਕੇ ਵਿੱਚ ਅੰਗਰੇਜ਼ ਆ ਜਾਣਗੇ ਹਿੰਦੁਸਤਾਨ ਵਿੱਚ।
ਲੜ ਕਰ ਸਭ ਕੀ ਸਫਾ ਉਠਾਵੇ,
ਉਹ ਲੜ ਕੇ ਸਾਰਿਆਂ ਦੀ ਸਫਾ ਉਠਾ ਦੇਣਗੇ, ਮੁਗਲ ਸਾਮਰਾਜ ਖਤਮ ਹੋ ਜਾਵੇਗਾ।
ਕਿਤੇ ਸਿੰਘ ਉਤ ਹੋਏ ਫਿਰੰਗੇ, ਗੱਲ ਦੋਨੋ ਕੇ ਹੋਏ ਬਦ ਜੰਗੇ।
ਕਹਿੰਦੇ ਇਧਰ ਸਿੰਘ ਹੋਣਗੇ ਪੰਜਾਬ ਦੇ ਇਲਾਕੇ ਚ, ਉਧਰ ਫਿਰੰਗੀ ਹੋਣਗੇ। ਇਸ ਤਰ੍ਹਾਂ ਫਿਰ ਕੁਝ ਸਮਾਂ ਆਪਸ ਵਿੱਚ ਇਨ੍ਹਾਂ ਦਾ ਜੰਗ ਹੋਵੇਗਾ, ਯੁੱਧ ਹੋਵੇਗਾ।
ਕੀਤਕ ਸਮੇਂ ਮੋਂ ਬਤਾਵੇ,
ਇਸ ਤਰ੍ਹਾਂ ਕੁਝ ਸਮਾਂ ਫਿਰ ਬਤੀਤ ਕਰਨਗੇ।
ਮਿਲ ਕਰ ਮਸਲਕ ਰਾਜ ਕਮਾਵੇ,
ਫਿਰ ਅੰਗਰੇਜ਼ਾਂ ਦੀ ਔਰ ਪੰਜਾਬ ਦੇ ਜੇ ਵਿੱਚ ਖਾਲਸੇ ਦਾ ਜਿਹੜਾ ਰਾਜ ਹੋਵੇਗਾ, ਉਹਨਾਂ ਦੀ ਸੰਧੀ ਹੋਵੇਗੀ। ਮਹਾਰਾਜਾ ਰਣਜੀਤ ਸਿੰਘ ਨੇ ਲੁਧਿਆਣੇ ਦੇ ਕੋਲ ਫਿਰ ਉਹ ਸੰਧੀ ਵੀ ਕੀਤੀ ਸੀ ਅੰਗਰੇਜ਼ਾਂ ਨਾਲ, ਇਸ਼ਾਰਾ ਉਧਰ ਹੋ ਰਿਹਾ ਕਲਗੀਧਰ ਦਾ। ਕਹਿੰਦੇ ਫਿਰ ਅੰਗਰੇਜ਼ਾਂ ਦੇ ਤੇ ਖਾਲਸੇ ਦੀ ਕੁਝ ਸਮੇਂ ਲਈ ਸੰਧੀ ਹੋਵੇਗੀ।
ਵਧੇ ਖਾਲਸਾ ਲੇ ਵਧ ਰਾਜਾ,
ਖਾਲਸਾ ਵਧੇਗਾ, ਬੜਾ ਵੱਡਾ ਭਾਰੀ ਰਾਜ ਪ੍ਰਾਪਤ ਕਰੇਗਾ।
ਸਭ ਵਿਦ ਤੇ ਅਧਕਾਏ ਸਮਾਜਾ,
ਸਭ ਵਿਦ ਕਰਕੇ ਖਾਲਸੇ ਦਾ ਅਧਿਕ ਸਾਜ ਸਮਾਜ ਹੋਵੇਗਾ।
ਜਿਤ ਕਿਤ ਸਿੰਘ ਨਾਮ ਗੁਰ ਜਪੈ,
ਕਿਧਰ ਸਿੰਘ ਗੁਰੂ ਗੁਰੂ ਜਪਣਗੇ, ਗੁਰੂ ਗੁਰੂ ਧਿਆਉਣਗੇ।
ਚਾਹੇ ਸੋ ਥੱਪੇ ਕਿਸੋ ਥੱਪੇ,
ਚਾਹੇ ਮਰਜ਼ੀ ਥਾਪ ਦੇਣ, ਜਿਸ ਨੂੰ ਚਾਹੇ ਮਰਜ਼ੀ ਖਤਮ ਕਰ ਦੇਣ, ਇੰਨਾ ਪ੍ਰਤਾਪ ਸਿੰਘਾਂ ਦਾ ਹੋਵੇਗਾ।
ਦੋ ਹੀਰਾ ਘਰ ਘਰ ਉਜੜੇ, ਘਰ ਘਰ ਵਸੈ, ਘਰ ਘਰ ਰੋਵੇ ਨਾਲ।
ਮਹਾਰਾਜ ਜੀ ਕਹਿੰਦੇ ਕਲਯੁਗ ਦਾ ਵਰਤਾਰਾ ਵਰਤੇਗਾ, ਕੋਈ ਘਰ ਉਜੜੇਗਾ, ਕੋਈ ਵਸੇਗਾ, ਕਿਸੇ ਘਰਾਂ ਵਿੱਚ ਰੋਣਾ ਚੀਖ ਝਿਆੜਾ ਪਿਆ ਹੋਵੇਗਾ, ਕਿਤੇ ਲੋਕ ਹੱਸ ਰਹੇ ਹੋਣਗੇ, ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਮਨਾ ਰਹੇ ਹੋਣਗੇ।
ਘਰ ਘਰ ਪੂਜਾ, ਘਰ ਘਮੰਡ, ਘਰ ਘਰ ਹੋਏ ਮਰਸਾਰ।
ਘਰ ਚ ਪੂਜਾ ਹੋਵੇਗੀ, ਕਿਸੇ ਘਰ ਚ ਘਮੰਡ ਹੰਕਾਰੀ ਲੋਕ ਹੋਣਗੇ, ਕਿਸੇ ਘਰ ਵਿੱਚ ਕੋਈ ਮਰ ਰਿਹਾ, ਕਿਤੇ ਕੋਈ ਜੰਮ ਰਿਹਾ, ਏਦਾਂ ਦਾ ਵਰਤਾਰਾ ਕਲਯੁਗ ਦਾ।
ਜੋ ਪਈ ਚਿਰੰਕਾਲ ਲੋਹ ਰਾਜ ਕਮਾਵੇ, ਪਾਛੇ ਪੁਨ ਮਲੇਚ ਵੱਧ ਜਾਵੇ।
ਮਹਾਰਾਜ ਜੀ ਕਹਿੰਦੇ ਕਾਫੀ ਸਮੇਂ ਤੱਕ ਸਾਡਾ ਖਾਲਸਾ ਰਾਜ ਕਰੇਗਾ, ਬਾਅਦ ਚ ਫਿਰ ਮਲੇਚ ਵੱਧ ਜਾਣਗੇ।
ਕਲਯੁਗ ਘੋਰ ਹੋਏ ਜਿਸ ਕਾਲ,
ਕਲਯੁਗ ਘੋਰ ਰੂਪ ਕਰਕੇ ਆਵੇਗਾ।
ਨੇਕਲੰਕ ਤਵ ਤੇਜ ਮਿਸਾਲ,
ਜਦੋਂ ਪੂਰਾ ਕਲਯੁਗ ਘੋਰ ਮਚੇਗਾ, ਫਿਰ ਨੇਕਲੰਕ ਅਵਤਾਰ ਹੋਵੇਗਾ, ਫਿਰ ਕਲਕੀ ਅਵਤਾਰ ਹੋਵੇਗਾ, ਨੇਕ ਲੰਕੀ ਅਵਤਾਰ ਹੋਵੇਗਾ।
ਇਸ ਪ੍ਰਕਾਰ ਗੁਰ ਸਕਲ ਸੁਣਾਇਓ, ਸੁਣ ਸਿੰਘਨ ਸਭ ਚੀਤ ਨਿਵਾਯੋ।
ਮਹਾਰਾਜ ਜੀ ਦੇ ਵਚਨ ਸਿੰਘਾਂ ਨੇ ਸੁਣੇ, ਸੁਣ ਕੇ ਸਿੰਘਾਂ ਨੇ ਮਹਾਰਾਜ ਜੀ ਦੇ ਚਰਨਾਂ ਚ ਸੀਸ ਝੁਕਾਇਆ।
ਕਹੇ ਗੁਰਬਖਸ਼ ਸਿੰਘ ਸ਼ੁਭ ਕਥਾ, ਸਿੱਖ ਸ਼ੋਤਾ ਪ੍ਰੇਮੀ ਸੁਣ ਕਥਾ।
ਭਾਈ ਗੁਰਬਖਸ਼ ਸਿੰਘ ਜੀ ਇਹ ਕਥਾ ਸੁਣਾ ਰਹੇ ਨੇ। ਭਾਈ ਰਾਮ ਕੁਇਰ ਸਾਹਿਬ ਕਹਿੰਦੇ, ਹੇ ਸਰੋਤਾ ਜਨੋ, ਤੁਸੀਂ ਪ੍ਰੇਮ ਨਾਲ ਇਸ ਕਥਾ ਨੂੰ ਸੁਣੋ।
ਦੋਹੇਰਾ ਰਾਮਦਾਸ ਕੁਲ ਰਾਮ ਕੁਇਰ ਗੁਰੂ ਕੀ ਕਹਿ ਚੁੱਪ।
ਭਾਈ ਰਾਮ ਕੁਇਰ ਸਾਹਿਬ ਜੀ ਗੁਰੂ ਰਾਮਦਾਸ ਜੀ ਦੀ ਕੁਲ ਦੀ ਇਹ ਸਾਰੀ ਕਥਾ ਸੁਣਾਉਂਦੇ ਨੇ। ਕਹਿੰਦੇ ਦਸਵੇਂ ਪਾਤਸ਼ਾਹ ਨੇ ਬਚਨ ਕੀਤੇ ਤੇ ਫਿਰ ਚੁੱਪ ਕਰ ਗਏ।
ਕਹਤੇ ਲਗੀ ਸਮਾਧਪੁਨ ਲਈ ਗੁਰਪਤ ਰਸ ਗੁਪ।
ਇਹ ਕਹਿ ਕੇ ਮਹਾਰਾਜ ਜੀ ਸਮਾਧੀ ਚ ਸਥਿਤ ਹੋ ਗਏ ਔਰ ਆਪਣੇ ਅੰਦਰ ਦਾ ਗੁਪਤ ਰਸ ਮਾਣਨ ਲੱਗੇ।
ਕਲਵਰ ਤਾਰਾ ਫੜ ਸੁਣੈ ਕਲ ਯੁਗ ਤਾਂ ਕਾ ਦਾਸ।
ਜਿਹੜਾ ਇਹ ਕਲ ਦਾ ਵਰਤਾਰਾ ਪਿੱਛੇ ਕਥਾ ਚ ਦੱਸਿਆ, ਜਿਹੜਾ ਪੜ੍ਹੇਗਾ ਸੁਣੇਗਾ ਕਲਯੁਗ ਉਹਦਾ ਦਾਸ ਬਣ ਜਾਏਗਾ, ਕਲਯੁਗ ਉਸ ਦਾ ਸੇਵਕ ਬਣ ਜਾਏਗਾ।
ਪਾਪ ਭਗੈ ਭਗਤੀ ਜਗੈ ਧਨ ਸਿੱਖ ਕੀ ਆਸ।
ਪਾਪ ਨਸ ਜਾਣਗੇ, ਉਹ ਭਗਤੀ ਉਹਦੇ ਅੰਦਰ ਜਾਗੇਗੀ ਔਰ ਗੁਰੂ ਕੀ ਸਿੱਖੀ ਦਾ ਪਿਆਰ ਉਹਦੇ ਅੰਦਰ ਜਾਗੇਗਾ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਖਾਲਸੇ ਪੰਥ ਦੀ ਹੋਰ ਮਰਿਆਦਾ ਰਹਿਤ ਅੱਗੇ ਦੱਸ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਪ੍ਰਕਰਣਾਂ ਵਿਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰਾਂ ਦਾ ਪਾਵਨ ਪਵਿੱਤਰ ਸੁਜਸ ਕਥਨ ਕਰਦਿਆਂ ਇਕ ਦਈ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਖਿਮਾ ਕਰ ਦੇਣੀਆਂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਥ,
ਪੂਰਨ ਹੇ ਸਰਬਮੈ
ਦੁਖ ਪੰਜਨ ਗੁਣ ਦਾਸ,
ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ,
ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਵੇਕ,
ਪਰਮ ਪਰ ਹਰ ਹਰੇ
ਹੈ ਪੀਓ ਅਨਾਰ,
ਸੰਤ ਕੈ ਸਦਾ ਸੰਗ
ਨਿਧਾਰਾਧਾਰ,
ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ,
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾਜ਼ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ,
ਵਾਹਿਗੁਰੂ ਨਾਮ ਜਹਾਜ਼ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।